ਸਲੋਕ ਅਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਉ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਕਹਿਣ ਮਹਾਰਾਜ ਫਰਮਾਉਂਦੇ ਪੰਜਵੇਂ ਪਾਤਸ਼ਾਹ ਸੋਲਵਾਂ ਸਲੋਕ ਅਸ਼ਟਪਦੀ ਵਿੱਚ ਕਿ ਜਿਸ ਵਾਹਿਗੁਰੂ ਦਾ ਕੋਈ ਰੂਪ ਹੈ ਨਾ ਕੋਈ ਰੂਪ ਹੈ ਨਾ ਕੋਈ ਕੱਛ ਮੱਛ ਆਦਿਕ ਰੇਖਾਵਾਂ ਨੇ ਨਾ ਹੀ ਕੋਈ ਕਾਲਾ ਪੀਲਾ ਉਹਦਾ ਰੰਗ ਹੈ, ਫਿਰ ਉਹ ਵਾਹਿਗੁਰੂ ਰਜੋ ਸਤੋ ਤਮੋ ਇਹਨਾਂ ਤਿੰਨਾਂ ਗੁਣਾਂ ਤੋਂ ਵੀ ਵੱਖਰਾ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ। ਮਹਾਰਾਜ ਫਰਮਾਉਂਦੇ ਨੇ ਉਹ ਵਾਹਿਗੁਰੂ ਜਿਸ ਉੱਤੇ ਆਪ ਖੁਸ਼ ਹੁੰਦਾ ਉਹਨੂੰ ਆਪਣਾ ਸਰੂਪ ਸਮਝਾ ਦਿੰਦਾ, ਬਸ ਆਹ ਗੱਲ ਹੈ ਉਹਦੀ। ਕਹਿੰਦੇ ਰੱਬ ਦਿਖਾਓ ਕਿੱਥੇ ਆ? ਮਹਾਰਾਜ ਕਹਿੰਦੇ ਜੀ ਤੇ ਖੁਸ਼ ਹੁੰਦਾ ਉਹਨੂੰ ਦਿਖਾ ਦਿੰਦਾ, ਉਹਦੀ ਮਰਜ਼ੀ ਹੈ, ਧੱਕਾ ਨਹੀਂ ਚੱਲਦਾ, ਸਹਿਸ ਸਿਆਣਪ ਲਿਆ ਨਾ ਜਾਈਏ। ਮਹਾਰਾਜ ਕਹਿੰਦੇ ਨੇ ਕੋਈ ਉੱਥੇ ਚਤਰਾਈ ਸਿਆਣਪ ਨਾ ਚਤਰ ਭੁਜ ਪਾਈ ਹੈ, ਇਸ ਕਰਕੇ ਉਹਦੀ ਪ੍ਰਾਪਤੀ ਜਿਹੜੀ ਹੈ ਇਸ ਸਿਆਣਪਾਂ ਨਾਲ ਧੱਕੇ ਨਾਲ ਜ਼ੋਰ ਨਾਲ ਨਹੀਂ। ਮਹਾਰਾਜ ਕਹਿੰਦੇ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜੀ ਤੇ ਖੁਸ਼ ਹੁੰਦਾ ਬਸ ਉਸੇ ਤੇ ਹੀ ਕਿਰਪਾ ਕਰਦਾ, ਉਹਦੀ ਖੁਸ਼ੀ ਹੈ, ਉਹਦੀ ਮਰਜ਼ੀ ਹੈ, ਆਪਣਾ ਜ਼ੋਰ ਨਹੀਂ ਕੋਈ ਉੱਥੇ। ਅਸਪਦੀ ਅਵਿਨਾਸ਼ੀ ਪ੍ਰਭ ਮਨ ਮਹਿ ਰਾਖ ਮਾਨ ਫੁਕੀ ਤੂੰ ਪ੍ਰੀਤ ਤਿਆਗ। ਕਹਿੰਦੇ ਜੇ ਜੀਵ ਤੂੰ ਆਪਣੇ ਮਨ ਵਿੱਚ ਨਾਸ ਤੁਰੈ ਤਾਂ ਵਾਹਿਗੁਰੂ ਨੂੰ ਯਾਦ ਰੱਖ। ਕਹਿੰਦੇ ਬਸ ਤੈਨੂੰ ਤਰੀਕਾ ਦੱਸ ਦਿੰਦੇ ਹਾਂ, ਅਤੇ ਮਨੁੱਖ ਦੀ ਪ੍ਰੀਤੀ ਨੂੰ ਮਨ ਵਿੱਚੋਂ ਛੱਡ ਦੇ, ਬਾਹਲਾ ਨਾ ਕਰਿਆ ਕਰ, ਸੇਵਾ ਕਰਨੀ ਹੈ, ਵਰਤ ਵਰਤਾਓ ਕਰਨਾ ਸੰਸਾਰ ਦਾ ਉਹ ਠੀਕ ਹੈ ਬਾਹਰੋਂ ਬਾਹਰੋਂ ਹੁੰਦਾ, ਅੰਦਰਲਾ ਪਿਆਰ ਪਰਮਾਤਮਾ ਨਾਲ ਕਰ। ਮਨੁੱਖ ਦੇ ਵਿੱਚ ਵੀ ਪਰਮਾਤਮਾ ਹੀ ਬੈਠਾ, ਇਹਦੇ ਅੰਦਰਲੇ ਹਿੱਸੇ ਅੰਦਰ ਜਿਹੜੀ ਜੋਤ ਹੈ ਉਹਨੂੰ ਪਿਆਰ ਕਰ, ਪਰ ਇਹ ਨਹੀਂ ਕਿ ਮਨੁੱਖ ਦੀ ਪ੍ਰੀਤੀ ਵਿੱਚ ਲੱਗ ਕੇ ਅਵਿਨਾਸ਼ੀ ਦਾ ਤਿਆਗ ਹੀ ਕਰ ਦੇਵੇਂ, ਕਿਉਂਕਿ ਮੂਲ ਸਾਡਾ ਪਰਮਾਤਮਾ ਹੈ, ਬੰਦਾ ਨਹੀਂ। ਤਾਂ ਤੇ ਬੰਦਿਆਂ ਵਿੱਚ ਸਿਰਫ ਸੇਵਾ ਭਾਵਨਾ ਇਨਸਾਨੀਅਤ ਹੋਣੀ ਚਾਹੀਦੀ ਹੈ, ਪਰ ਪਿਆਰ ਜਿਹੜਾ ਅੰਦਰੋਂ ਦਿਲੀ ਉਹ ਪਰਮਾਤਮਾ ਦੀ ਜੋਤ ਨਾਲ। ਤਿਸ ਤੇ ਪਰੈ ਨਾਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ। ਉਹ ਪਰਮੇਸ਼ੁਰ ਤੋਂ ਪਰੇ ਕੁਝ ਕਰਨ ਵਾਲਾ ਕੋਈ ਵੀ ਨਹੀਂ ਹੈ। ਜੇ ਤੂੰ ਕਹੇ ਕੋਈ ਹੋਰ ਬੰਦਾ ਕਰਨ ਵਾਲਾ ਉਹ ਨਹੀਂ ਹੈ ਕੋਈ, ਉਹ ਇੱਕ ਵਾਹਿਗੁਰੂ ਸਾਰਿਆਂ ਵਿੱਚ ਨਿਰੰਤਰ ਇੱਕ ਰਸ ਲਗਾਤਾਰ ਪੂਰਨ ਹੈ। ਇਹ ਉਹਦੀਆਂ ਖੇਡਾਂ ਹੁੰਦੀਆਂ ਨੇ, 20-30 ਸਾਲ ਕੁਛ ਚੱਲਦਾ ਰਹਿੰਦਾ ਆਪਾਂ ਦੇਖਦੇ ਹਾਂ, ਫਿਰ 20-30 ਸਾਲ ਕੁਛ ਹੋਰ ਚੱਲੂਗਾ, ਬਸ ਇਹ ਤਮਾਸ਼ੇ ਜੇ ਲੱਗਦੇ ਰਹਿੰਦੇ ਨੇ। ਮਰਜ਼ੀ ਉਹਦੀ ਜਦੋਂ ਕੋਈ ਪਲਟਾ ਮਾਰਨਾ ਉਹਨੇ ਇੱਕ ਸੈਕਿੰਡ ਵੀ ਨਹੀਂ ਲਾਉਣਾ। ਵਾਹਿਗੁਰੂ ਮਿਹਰ ਕਰੇ ਆਪਣੀ ਅੱਖਾਂ ਦੇ ਸਾਹਮਣੇ ਪਲਟਾ ਵੱਜਣਾ ਕਿਸੇ ਦਿਨ ਨੂੰ, ਤੁਸੀਂ ਦੇਖ ਲਓਗੇ ਸਾਰਾ ਕੁਛ, ਕਹੋਗੇ ਠੀਕ ਕਿਹਾ ਸੀ, ਮਾਰ ਦੇਣਾ ਉਹਨੇ ਪਲਟਾ। ਉਹ ਇਹੋ ਜਿਹੀ ਆ, ਉਹਨੇ ਜਦੋਂ ਆਪਣੀ ਗੇਮ ਬੰਦ ਕਰਨੀ ਹੈ ਚੈਨਲ ਹੀ ਬਦਲਣਾ ਉਹਨੇ, ਤਾਂ ਬਸ ਉਹ ਚੈਨਲ ਚੱਲਦਾ ਚੱਲਦਾ ਹੋਰ ਹੀ ਹੋ ਜਾਂਦਾ। ਆਪਾਂ ਕਹਾਂਗੇ ਆਹ ਕੀ ਹੋ ਗਿਆ, ਦਿਨੇ ਤਾਂ ਇੰਨੀ ਗਰਮੀ ਸੀ ਹੁਣ ਇੱਥੇ ਧੁੰਦ ਪਈ ਜਾਂਦੀ ਹੈ, ਆਹ ਦੇਖੋ ਤਾਂ ਚਾਰੇ ਪਾਸੇ ਹੈ ਉਹਦੇ ਚੈਨਲ ਬਦਲਣ ਦਾ ਪਤਾ ਕੋਈ? ਸਵੇਰੇ ਇੰਨੀ ਸੀ ਚਾਰੇ ਪਾਸੇ ਗਰਮੀ ਬੁਰਾ ਹਾਲ ਸੀ, ਤਾਂ ਹੁਣ ਧੁੰਦ ਪਈ ਜਾਂਦੀ, ਮਰਜ਼ੀ ਹੋਈ ਆ ਉਹਦੀ। ਇਸ ਕਰਕੇ ਉਹ ਜਦੋਂ ਬਦਲਦਾ ਨਾ, ਲੋਕ ਉਹਨੂੰ ਭੁੱਲ ਗਏ ਨੇ, ਕੁਛ ਕਹਿੰਦੇ ਉਹ ਕੁਛ ਕਰਦਾ ਨਹੀਂ, ਉਹ ਐਂ ਨਹੀਂ ਉਹ ਆਉਂ ਨਹੀਂ। ਅਸਲ 'ਚ ਪਤਾ ਗੱਲ ਕੀ ਹੈ, ਆਪਾਂ ਤਾਂ 20-30-40 ਸਾਲ ਨੂੰ ਸਮਝਦੇ ਬਹੁਤ ਵੱਡਾ, ਵਾਹਿਗੁਰੂ ਦਾ ਤਾਂ ਇੱਕ ਛਿੰਨ ਵੀ ਨਹੀਂ ਹੈ, ਅਰਬਾਂ ਸਾਲ ਲੰਘ ਜਾਂਦੇ ਉਹਦਾ ਤਾਂ ਛਿੰਨ ਵੀ ਨਹੀਂ ਲੰਘਦਾ। ਇਸ ਕਰਕੇ ਉਹ ਤਾਂ ਮੌਜ ਦਾ ਮਾਲਕ ਹੈ, ਮੌਜ ਦਾ ਮਾਲਕ ਪਤਾ ਨਹੀਂ ਕਿਹੜੇ ਵੇਲੇ ਕੀ ਕਰ ਦਿੰਦਾ। ਸਨ ਪਹਿਲਾਂ ਤਾਂ ਦੇਖ ਲਓ, ਸਨ 100 ਵਿੱਚ ਕੀ ਸੀ, 500 ਸਨ ਵਿੱਚ ਕੀ ਸੀ, ਸਨ 1000 ਵਿੱਚ ਕੀ ਸੀ, 2000 ਸਨ ਵਿੱਚ ਕੀ ਸੀ, ਕੋਈ ਪਤਾ ਲੱਗਦਾ ਉਹਦਾ? ਉਹ ਕਿਹੜੇ ਕਿਹੜੇ ਸਨਾਂ ਵਿੱਚ ਕੀ ਕਰਦਾ ਉਹਦਾ ਹਿਸਾਬ ਤਾਂ ਉਹਨੂੰ ਹੀ ਪਤਾ। ਅੱਜ ਤੋਂ 5000 ਸਾਲ ਪਹਿਲਾਂ ਕੀ ਸੀ, ਕੈਰਵਾਂ ਪਾਣਵਾਂ ਜੰਗ ਕਰਾਤਾ, ਉਦੋਂ 10000 ਸਾਲ ਪਹਿਲਾਂ ਕੀ ਸੀ। ਇਸ ਕਰਕੇ ਉਹਦੀ ਲੀਲਾ ਜਿਹੜੀ ਆਪਾਂ ਸਮਝ ਨਹੀਂ ਸਕਦੇ ਮਨੁੱਖ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰਿਆਂ ਵਿੱਚ ਇੱਕ ਰਸ ਸਮਾਇਆ ਹੋਇਆ ਪਰਮਾਤਮਾ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ। ਉਹ ਆਪ ਹੀ ਜੀਵਾਂ ਦੀਆਂ ਬਾਹਰਲੀਆਂ ਗੱਲਾਂ ਦੇ ਹੁੰਦਾ ਬੀਨਾ ਦ੍ਰਿਸ਼ਟਾ ਦੇਖਣ ਵਾਲਾ, ਅਤੇ ਆਪ ਹੀ ਜੀਵਾਂ ਦੀਆਂ ਅੰਦਰਲੀਆਂ ਗੱਲਾਂ ਦੇ ਜਾਣਨ ਵਾਲਾ ਕੀ ਹੁੰਦਾ ਦਾਨਾ। ਦੋ ਅੱਖਰ ਨੇ ਇਹ, ਕਿਤੇ ਵੀ ਆ ਜਾਣ ਬਾਣੀ ਚ ਬੀਨਾ ਦੂਰ ਬੀਨ ਉੱਥੇ ਕੀ ਦੂਰ ਬੀਨ ਹੁੰਦਾ ਬੀਨ ਦੇਖਣਾ ਵਾਹਿਗੁਰੂ ਬੀਨਾ ਬਾਹਰਲੇ ਸਰੀਰ ਨੂੰ ਵੀ ਉਹ ਆਪਾਂ ਨੂੰ ਦੇਖਦਾ ਦਾਨਾ ਹੁੰਦਾ ਅੰਦਰ ਦੇ ਜਾਣਨ ਵਾਲਾ ਵੀ ਉਹੀ ਸਾਡੇ ਬਾਹਰ ਨੂੰ ਵੀ ਉਹੀ ਜਾਣਦਾ ਸਾਡੇ ਅੰਦਰ ਨੂੰ ਵੀ ਉਹੀ ਜਾਣਦਾ ਉਹ ਸੁਜਾਨਾ ਚਤਰ ਪਰਮੇਸ਼ਰ ਬੜਾ ਡੂੰਘਾ ਬੜਾ ਗੰਭੀਰ ਨਿਰਮਲ ਹੈ ਨਿਰਹਲ ਅਤੇ ਸ਼ੁਭ ਗੁਣਾਂ ਦਾ ਗਹੀਰਕ ਸਮੁੰਦਰ ਹੈ ਖਜ਼ਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਇਹ ਪਰਾਰੂਪ ਬ੍ਰਹਮ ਵਿਆਪਕ ਪਰਮ ਪਰਮੇਸ਼ਰ ਪਰਮੇ ਵਾਹਿਗੁਰੂ ਗੋਬਿੰਦ ਇੰਦਰੀਆਂ ਨੂੰ ਪ੍ਰਕਾਸ਼ ਦੇਣ ਵਾਲੇ ਵਾਹਿਗੁਰੂ ਹੇ ਕਿਰਪਾ ਦੇ ਨਿਧਾਨ ਖਜ਼ਾਨੇ ਦਿਆਲੂ ਸੁਭਾਅ ਵਾਲੇ ਹੇ ਔਗਣਾਂ ਦੇ ਬਖਸ਼ਣ ਵਾਲੇ ਵਾਹਿਗੁਰੂ 284 ਅੰਗ ਤੇ ਆ ਗਏ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ ਸਤਿਗੁਰੂ ਫਰਮਾਉਂਦੇ ਮੇਰੇ ਮਨ ਵਿੱਚ ਇਹੋ ਅਨੁਰਾਓ ਹੁੰਦਾ ਪ੍ਰੇਮ ਹੈ ਇੱਕ ਕਿ ਮੈਂ ਆ ਜਿਹੜੇ ਤੁਹਾਡੇ ਨਾ ਸਾਧੂ ਸੰਤ ਮਹਾਤਮਾ ਨਾਮ ਜਪਣ ਵਾਲੇ ਗੁਰਮੁਖ ਸਾਧ ਸੰਗਤ ਉਹ ਮੈਨੂੰ ਉਹਨਾਂ ਦੇ ਚਰਨਾਂ ਦੀ ਸੇਵਾ ਦੇ ਦਿਓ ਮੈਂ ਉਹਨਾਂ ਦੇ ਕੋਲ ਬੈਠਾਂ ਕੋਈ ਸਿੱਖਿਆ ਲਵਾਂ ਕੋਈ ਮੈਨੂੰ ਚੰਗਾ ਸ੍ਰੇਸ਼ਟ ਰਸਤਾ ਦੱਸਣ ਕਿਉਂਕਿ ਫਾਇਦਾ ਹੋ ਜਾਂਦਾ ਜਦਾ ਕਦਾ ਲੋੜ ਪੈਂਦੀ ਪ੍ਰੋਫੈਸਰ ਦੀ ਟੀਚਰ ਦੀ ਪ੍ਰੋਫੈਸਰ ਤੋਂ ਬਿਨਾਂ ਨਿਆਣੇ ਕਿੱਥੇ ਪੜ੍ਹਦੇ ਘਰੇ ਬੈਠ ਕੇ ਕੋਈ ਸਿੱਖ ਲੈਂਦਾ ਕੁਛ ਇਸੇ ਤਰ੍ਹਾਂ ਗੁਰਮਤਿ ਵਿੱਚ ਜੇ ਸਾਧੂ ਸੰਤ ਮਹਾਤਮਾ ਪ੍ਰੋਫੈਸਰ ਨੇ ਗੁਰਮਤਿ ਦੇ ਉਹ ਫਿਰ ਇਸ ਪਾਸੇ ਦਾ ਅੰਤਰੀਵ ਪੱਖ ਸਮਝਾਉਂਦੇ ਨੇ ਪ੍ਰੋਫੈਸਰ ਤਾਂ ਆਪਣੇ ਕੋਲ ਬਹੁਤ ਨੇ ਕਾਲਜਾਂ ਵਿੱਚ ਪ੍ਰੋਫੈਸਰ ਨੇ ਹੋਰ ਵੀ ਥਾਵਾਂ ਤੇ ਪ੍ਰੋਫੈਸਰ ਗੁਰਮਤਿ ਦੀਆਂ ਉਹ ਸਿਰਫ ਸਾਨੂੰ ਸਿਹਾਰੀਆਂ ਬਿਹਾਰੀਆਂ ਔਂਕੜ ਦਲੈਂਕੜ ਵਿਆਕਰਨ ਅਨੁਸਾਰ ਅਰਥ ਕਿਵੇਂ ਬਣਦਾ ਇਹ ਸਮਝਾ ਸਕਦੇ ਨੇ ਪਰ ਉਹ ਅੰਤਰੀਵ ਤੱਕ ਨਹੀਂ ਜਾ ਸਕਦੇ ਅੰਤਰੀਵ ਵਿੱਚ ਫਿਰ ਬ੍ਰਹਮ ਗਿਆਨੀ ਜਾਂਦਾ ਅੰਤਰੀਵ ਤੱਕ ਸਾਡਾ ਸਮਝਾਉਣ ਵਾਲਾ ਮਹਾਤਮਾ ਹੀ ਜਾਂਦਾ ਉਹ ਕਿਰਪਾ ਕਰਦਾ ਅਸਲ ਵਿੱਚ ਬੰਦਾ ਸਮਝਾਉਣਾ ਪੈਂਦਾ ਨਹੀਂ ਤੇ ਵਾਹਿਗੁਰੂ ਮੰਤਰੀ ਸਾਡਾ ਪ੍ਰੋਫੈਸਰ ਹੈ ਇਹੀ ਪ੍ਰਿੰਸੀਪਲ ਹੈ ਇਹੀ ਸਿਧਾਂਤ ਹੈ ਇਹੀ ਮਾਲਕ ਹੈ ਇਹੀ ਮਨ ਦਾ ਟਿਕਾਉਣ ਵਾਲਾ ਵਾਹਿਗੁਰੂ ਮੰਤਰ ਵਿੱਚ ਜਿਹੜਾ ਆਪਣੇ ਆਪ ਵਿੱਚ ਖੁਦ ਹੀ ਸਾਰਾ ਕੁਛ ਬਸ ਇਹਨੂੰ ਜੇ ਕੋਈ ਬੰਦਾ ਬਹਿ ਕੇ ਇਹਦਾ ਅਭਿਆਸ ਕਰੀ ਜਾਵੇ 8-8 ਘੰਟੇ ਬੈਠਾ ਹੀ ਰਹੇ ਇਹ ਖੁਦ ਹੀ ਸਭ ਕੁਝ ਦੱਸ ਦੂਗਾ ਮੈਂ ਕੀ ਹਾਂ ਆਪਣੇ ਆਪ ਹੀ ਸਭ ਕੁਛ ਹੋ ਜਾਣਾ ਪਰ ਇੱਕ ਪੱਖ ਹੈ ਨਾ ਆਪਣੇ ਕੋਲ ਆਪਾਂ ਫਿਰ ਉੱਧਰ ਵੀ ਭੱਜਣਾ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਆ ਉਹ ਸਭ ਕੁਛ ਛੱਡ ਕੇ ਹੀ ਹੁੰਦੀ ਹੈ ਜਿਨ੍ਹਾਂ ਜਿਨ੍ਹਾਂ ਵੀ ਸੰਤਾਂ ਮਹਾਤਮਾ ਨੇ ਅੱਜ ਤੱਕ ਬ੍ਰਹਮ ਗਿਆਨ ਪ੍ਰਾਪਤ ਕੀਤਾ ਉਹਨਾਂ ਬਾਰੇ ਦੇਖ ਲਓ ਬਈ ਉਹ ਫਿਰ ਐਂ ਅੰਦਰ ਵੜ ਕੇ ਸਮਾਧੀਆਂ ਲਾ ਲਾ ਬੈਠੇ ਰਹੇ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ 12-12 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਲਾਹੌਰ ਇੱਕ ਮਾਤਾ ਦੇ ਘਰੇ ਬੈਠੇ ਰਹਿਣਾ ਬਸ ਤਾਬਿਆ ਜਪਜੀ ਸਾਹਿਬ ਪੜ੍ਹੀ ਜਾਣੇ ਦੇਖਿਆ ਵੀ ਹੁਣ ਨੀਂਦ ਆਈ ਹੈ ਪਿੱਛੇ ਜੇ ਉਤਰ ਕੇ ਸੌਂਗੇ ਉੱਥੇ ਹੀ ਫਿਰ ਹੱਥ ਪੈਰ ਆਪਣੇ ਧੋ ਕੇ ਫਿਰ ਬਹਿ ਜਾਣਾ ਤਾਬਿਆ ਉਹਨਾਂ ਨੇ 12-14 ਘੰਟੇ ਮਹਾਰਾਜ ਦੀ ਤਾਬਿਆ ਬੈਠੇ ਰਹਿਣਾ ਬਾਣੀ ਪੜ੍ਹੀ ਜਾਣੀ ਫਿਰ ਸੌ ਜਾਣਾ ਭੁੱਖ ਲੱਗਣੀ ਇੱਕ ਅੱਧੀ ਰੋਟੀ ਖਾ ਲੈਣੀ ਫਿਰ ਬਾਣੀ ਪੜ੍ਹਨੀ ਕੋਈ ਵੀ ਹੈ ਅੱਜ ਸਾਡੇ ਜਿਹੜੇ ਬੱਚੇ ਨੇ ਜੇ ਵੱਡੀਆਂ ਡਿਗਰੀਆਂ ਲੈ ਗਏ ਕੰਪਿਊਟਰ ਇੰਜੀਨੀਅਰ ਬਣੇ ਨੇ ਡਾਕਟਰ ਬਣੇ ਨੇ ਕੀ ਇਹਨਾਂ ਨੇ ਘਰ ਬਾਰ ਨਹੀਂ ਫਿਰ ਛੱਡੇ ਕਾਲਜਾਂ ਵਿੱਚ ਜਾ ਕੇ ਇਹ ਜਾਂ ਹੋਸਟਲਾਂ ਵਿੱਚ ਰਹਿੰਦੇ ਰਹੇ ਨੇ ਕਈ ਬੱਚੇ ਇੰਡੀਆ ਛੱਡ ਕੇ ਇੱਥੇ ਪੜ੍ਹਨ ਆਏ ਹੋਏ ਕੋਈ ਆਸਟ੍ਰੇਲੀਆ ਪੜ੍ਹਨ ਗਏ ਨੇ ਉਹ ਜਿਹੜੀ ਵਿੱਦਿਆ ਵਾਂਗੂ ਇੱਕ ਭਗਤੀ ਵੀ ਤਾਂ ਕਰ ਰਹੇ ਨੇ ਉਹ ਸਿਰਫ ਭਗਤੀ ਪੈਸੇ ਦੀ ਆ ਅਸਲ ਵਿੱਚ ਜਾਂ ਮਾੜੀ ਮੋਟੀ ਧਰਤੀ 'ਤੇ ਕੋਈ ਸੇਵਾ ਕਰ ਲਾਂਗੇ ਇਸੇ ਤਰ੍ਹਾਂ ਹੀ ਜਿਹੜੇ ਫਿਰ ਸਾਧੂ ਮਹਾਤਮਾ ਸਾਰਾ ਕੁਝ ਛੱਡ ਕੇ ਉਹ ਵੀ ਭਗਤੀ ਹੋਈ ਕਰਦੇ ਨੇ ਵਿਦਿਆਰਥੀ ਜਿਵੇਂ ਮਿਹਨਤ ਕਰਦਾ ਘਰ ਬਾਰ ਛੱਡ ਕੇ ਇਸੇ ਤਰ੍ਹਾਂ ਭਗਤੀ ਵਾਲਾ ਵੀ ਮਿਹਨਤ ਕਰਦਾ ਘਰ ਬਾਰ ਛੱਡ ਕੇ ਛੱਡ ਛੁਡਾ ਕੇ ਸਾਰਾ ਕੁਛ ਹੁੰਦਾ 10 ਕੁ ਸਾਲ ਅਸੀਂ ਮਹਾਂਪੁਰਖਾਂ ਦੀ ਸੰਗਤ ਕੀਤੀ ਛੱਡ ਛੁਡਾ ਕੇ ਸਾਰਾ ਕੁਛ 10 ਸਾਲ ਕੋਈ ਬੰਦਾ ਕਹੇ ਮੈਂ 20 ਸਾਲ ਤੋਂ ਗੁਰਦੁਆਰੇ ਆਉਣਾ ਕਿੰਨਾ ਚਿਰ ਬਹਿਣਾ ਉਰੇ ਘੰਟਾ 2 ਘੰਟੇ 3 ਘੰਟੇ ਅਸੀਂ 10 ਸਾਲ 24 ਘੰਟੇ ਹੀ ਨਾਲ ਰਹੇ ਔਰ 24 ਘੰਟੇ ਨਾਲ ਰਹਿੰਦੇ ਸੌਂ ਕੇ ਨਹੀਂ ਚੱਜ ਨਾਲ ਦੇਖਿਆ ਕਦੇ ਰੋਟੀ ਨਹੀਂ ਚੱਜ ਨਾਲ ਖਾ ਕੇ ਦੇਖੀ ਲੱਕ ਬੰਨ ਕੇ ਸਾਵਧਾਨ ਹੀ ਰਹਿੰਦੇ ਸੀ ਹਾਂਜੀ ਹੁਣ ਕੀ ਛਕਣਾ ਕੀ ਕਰਨਾ ਕੱਪੜੇ ਧੋਣੇ ਮਹਾਂਪੁਰਖਾਂ ਦੇ ਉਹ ਕੰਮ ਕਰ ਬਈ ਆਹ ਕਰ ਨਾਲ ਸੰਥਿਆ ਵੀ ਕਰਨੀ ਨਾਲ ਕਥਾ ਵੀ ਸਿੱਖਣੀ ਸੂਰਜ ਪ੍ਰਕਾਸ਼ ਵੀ ਨਾਲ ਸਿੱਖਿਆ ਨਾਲ ਅਭਿਆਸ ਵੀ ਕੀਤਾ ਇਸ ਕਰਕੇ ਇੰਨੀ ਕਰੜੀ ਘਾਲ ਕਮਾਈ ਤੋਂ ਬਾਅਦ ਜਾ ਕੇ ਕਿਤੇ ਸਟੇਜ ਤੇ ਬਹਿਣ ਦਾ ਮੌਕਾ ਆਇਆ ਆਪਣਾ, ਉਹ ਇਹ ਨਹੀਂ ਵੀ ਉੱਦਾਂ ਹੀ ਬਹਿ ਗਏ ਆ ਕੇ। ਕਈ ਲੋਕ ਸਮਝਦੇ ਵੀ ਇੱਦਾਂ ਹੀ ਗੱਲਾਂ ਕਰੀ ਜਾਂਦਾ, ਬਹੁਤ ਔਖਾ। ਡਿਗਰੀ ਆ ਸਾਡੇ ਕੋਲ ਮਹਾਂਪੁਰਖਾਂ ਨੇ ਦਿੱਤੀ ਹੋਈ, ਜਦ ਮਹਾਂਪੁਰਖਾਂ ਨੇ 20 ਪੌੜੀਆਂ ਦੇ ਮੈਥੋਂ ਸੰਗਤ ਚ ਖੜਾ ਕੇ ਅਰਥ ਸੁਣੇ, 1900 ਗੱਲ ਹੋਣੀ 76 ਦੇ ਕਰੀਬ ਦੀ, ਸਰਿਹਾਲੀ ਨਗਰ, ਫਿਰ ਸਾਰੀ ਸੰਗਤ ਵਿੱਚ ਖੜੇ ਹੋ ਕੇ ਨਾਲ ਲਾ ਕੇ ਮੈਨੂੰ ਸਾਰਿਆਂ ਨੂੰ ਕਹਿਤਾ, ਅੱਜ ਤੋਂ ਇਹਨੂੰ ਸਾਰਿਆਂ ਨੇ ਗਿਆਨੀ ਠਾਕੁਰ ਸਿੰਘ ਕਹਿਣਾ ਬਈ, ਸਾਰਿਆਂ ਸਿੰਘਾਂ ਨੂੰ ਕਹਿਤਾ। ਉਹ ਇੱਕ ਪਦਵੀ ਦੇ ਦਿੱਤੀ ਆਪਾਂ ਨੂੰ, ਮੈਂ ਆਪਣੇ ਆਪ ਨੂੰ ਗਿਆਨੀ ਆਪ ਕਹਾਂ ਉਹ ਨਹੀਂ ਚੰਗਾ ਲੱਗਦਾ, ਮਹਾਂਪੁਰਖ ਕਹਿਣ। ਮੈਨੂੰ ਉਹਨਾਂ ਨੇ ਇਹ ਬੜੇ ਮਾਣ ਨਾਲ ਚੀਜ਼ ਦਿੱਤੀ, ਗਿਆਨੀ ਠਾਕੁਰ ਸਿੰਘ। ਇਸ ਕਰਕੇ ਚੰਗਾ ਲੱਗਦਾ ਕੋਈ ਮਹਾਂਪੁਰਖ ਚੀਜ਼ ਦੇਵੇ। ਕਿਸੇ ਮਹਾਂਪੁਰਖ ਨੇ ਡਿਊਟੀ ਲਾਤੀ, ਤੂੰ ਕਥਾ ਕਰਨੀ ਆ ਭਾਈ ਸੱਤ ਵਜਨ ਜੀ, ਕਿਸੇ ਮਹਾਂਪੁਰਖ ਨੇ ਵਰ ਦੇਤਾ ਭਾਈ ਤੂੰ ਜਿੱਥੇ ਵੀ ਜਾਊਗਾ ਚੜ੍ਹਦੀ ਕਲਾ ਹੋਊਗੀ ਸੱਤ ਵਜਨ ਜੀ। ਬਸ ਉਹਨਾਂ ਦੇ ਚਰਨਾਂ ਦਾ ਸਦਕਾ ਹੀ ਹੈ ਸਾਰਾ ਕੁਛ, ਉਹਨਾਂ ਦੀ ਸੇਵਾ ਕਰਕੇ ਖੁਸ਼ੀਆਂ ਲਈਆਂ। ਮਹਾਂਪੁਰਖ ਤਾਂ ਕਥਾ ਸੁਣ ਕੇ ਖੁਸ਼ ਹੋ ਜਾਂਦੇ। ਬ੍ਰਹਮ ਗਿਆਨੀਆਂ ਕੋਲ ਅਸੀਂ ਕਈ ਵਾਰ ਬਹਿ ਕੇ ਕਥਾ ਕਰਦੇ ਦੋ ਦੋ ਘੰਟੇ, ਉਹ ਇੱਥੇ ਹੀ ਕਿਰਪਾ ਕਰ ਦਿੰਦੇ ਨੇ। ਇੱਕ ਸੇਵਾ ਕਰੋ, ਕੀਰਤਨ ਦੀ ਸੇਵਾ, ਕਥਾ ਦੀ ਸੇਵਾ, ਪਾਠ ਦੀ ਸੇਵਾ, ਜਾਂ ਸੰਗਤ ਵਿੱਚ ਲੰਗਰ ਵਰਤਾਉਣ ਦੀ ਸੇਵਾ, ਕੁਛ ਨਾ ਕੁਛ ਆਪਾਂ ਨੂੰ ਕਰਨਾ ਪੈਂਦਾ। ਜਦੋਂ ਤੱਕ ਆਪਾਂ ਕਰਦੇ ਨਹੀਂ ਉਦੋਂ ਤੱਕ ਬਖਸ਼ਿਸ਼ ਨਹੀਂ ਹੁੰਦੀ। ਫਿਰ ਇੱਕ ਚੀਜ਼ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੁਣ ਕਰ ਲਓ। ਰੋਜ਼ ਪਰਣ ਕਰੀਏ ਵੀ ਅਸੀਂ ਚਲੋ ਇੱਕ ਘੰਟਾ ਰੋਜ਼ ਚੌਰ ਕਰਨਾ ਅਤੇ ਨਾਲ ਵਾਹਿਗੁਰੂ ਮੰਤਰ ਕਰਨਾ, ਇਸੇ ਵਿੱਚੋਂ ਹੀ ਬਹੁਤ ਕੁਛ ਮਿਲ ਜਾਂਦਾ। ਸੰਗਤ ਦੇ ਜੋੜੇ ਝਾੜਨੇ, ਸੰਗਤ ਦੀ ਸੇਵਾ ਕਰਨੀ, ਜਾਂ ਫਿਰ ਲੰਗਰ ਵਰਤਾਈ ਜਾਓ ਸਾਧ ਸੰਗਤ ਦੀ। ਹੁਣ ਕਈ ਵਾਰ ਲੰਗਰ ਛਕਾਉਂਦਿਆਂ ਵਿੱਚ ਪੂਰਨ ਪੁਰਖ ਵੀ ਆ ਜਾਂਦੇ ਨੇ, ਕੋਈ ਦੂਜੇ ਵੀ ਆ ਜਾਂਦੇ ਨੇ, ਉਹ ਪਤਾ ਨਹੀਂ ਕਿਹੜੇ ਵੇਲੇ ਪਿਆਰ ਨਾਲ ਬੋਲਿਆ ਹੀ ਕੰਮ ਆ ਜਾਂਦਾ। ਆਹ ਪ੍ਰਸ਼ਾਦਾ ਛਕੋਗੇ ਗੁਰਮੁਖੋ, ਹੋਰ ਲੈ ਲਓ ਜੀ, ਆਹ ਗਰਮ ਲੈ ਲਓ ਪ੍ਰਸ਼ਾਦਾ ਜੀ। ਕਈ ਵਾਰ ਕੋਈ ਪੂਰਨ ਪੁਰਖ ਹੀ ਬੈਠਾ ਹੁੰਦਾ, ਨਿਗਾਹ ਹੀ ਕਰ ਦਿੰਦਾ ਵੀ ਬੰਦਾ ਵਧੀਆ ਸੇਵਾ ਚੰਗੀ ਕੀਤੀ, ਇੰਨੇ 'ਚ ਹੀ ਕੰਮ ਹੋ ਜਾਂਦਾ ਆਪਣਾ। ਕਿਰਪਾ ਤਾਂ ਇੰਨੇ 'ਚ ਹੋ ਜਾਂਦੀ, ਲੈਣ ਵਾਲੇ ਨੂੰ ਤਰੀਕਾ ਹੋਣਾ ਚਾਹੀਦਾ ਬਸ। ਜਦੋਂ ਆਪਾਂ ਲੈਣ ਵਾਲੇ ਬਣ ਜਾਈਏ, ਨਿਮਰਤਾ ਵਿੱਚ ਆ ਕੇ ਸੇਵਾ ਕਰੀਏ, ਤਾਂ ਇਸ ਕਰਕੇ ਬੋਲਣ ਵਿੱਚ ਹੀ ਸਾਰਾ ਕੁਛ ਲੈ ਜਾਈਦਾ, ਨਿਮਰਤਾ ਨਾਲ ਹੀ ਲੈ ਜਾਈਦਾ। ਬਾਬਾ ਸ਼੍ਰੀ ਚੰਦ ਨੇ ਮਹਾਰਾਜ ਨੂੰ ਬਚਨ ਕੀਤਾ, ਐਡਾ ਦਾੜਾ ਵਧਾਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਤੁਹਾਡੇ ਚਰਨ ਝਾੜਨ ਨੂੰ ਵਧਾਇਆ। ਬਾਬਾ ਸ਼੍ਰੀ ਚੰਦ ਜੀ ਉੱਥੇ ਹੀ ਅੱਖਾਂ 'ਚ ਅੱਥਰੂ ਆ ਗਏ, ਬਸ ਸੋਢੀਓ ਤੁਸੀਂ ਨਿਮਰਤਾ ਨਾਲ ਹੀ ਲੈ ਗਏ ਸਾਰਾ ਕੁਛ, ਸਾਡੇ 'ਚ ਨਿਮਰਤਾ ਆਈ ਹੋਈ ਨਹੀਂ, ਅਸੀਂ ਤਾਂ ਆਕੜ 'ਚ ਹੀ ਰਹਿ ਗਏ ਬਸ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਘਰ ਵਿੱਚ ਨੀਵਾਂ ਹੋ ਕੇ ਲੈ ਜਾ, ਆਕੜ ਕੇ ਤਾਂ ਇੱਥੋਂ ਕੁਛ ਵੀ ਨਹੀਂ ਮਿਲਦਾ। ਜਿੰਨਾ ਨੀਵਾਂ ਹੋ ਕੇ ਆਪਾਂ ਸੰਗਤਾਂ ਦੀ ਸੇਵਾ ਕਰਾਂਗੇ, ਜਿੰਨੇ ਨਿਮਰਤਾ ਨਾਲ ਚੱਲਾਂਗੇ, ਬਸ ਜਿਹੜਾ ਆ ਜਾਏ ਉਹਨੂੰ ਰੱਬ ਰੂਪ ਹੀ ਸਮਝੋ ਵੀ ਸ਼ਾਬਾਸ਼, ਠੀਕ ਆ ਉਹਦੇ ਔਗਣ ਆਪਦੇ ਥਾਂ ਨੇ, ਪਰ ਅਸੀਂ ਤਾਂ ਉਹਦੇ ਜੋਤ ਦੇਖਣੀ ਪਰਮਾਤਮਾ ਦੀ, ਫਰੀਦਾ ਬੁਰੇ ਦਾ ਭਲਾ ਕਰ ਵਾਲੀ ਨੀਤੀ ਵੀ ਰੱਖਣੀ ਹੈ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਜੋ ਸੇਵਕਾਂ ਦੀਆਂ ਮਨਸਾ ਨੇ ਵਾਸ਼ਨਾ ਪੂਰਨ ਕਰਨ ਵਾਲਾ ਹੈ ਆਪ ਉਹ ਪਰਮਾਤਮਾ, ਤੇ ਸ਼ਰਨਾਇਆਂ ਦੀ ਰੱਖਿਆ ਕਰਨ ਯੋਗ ਹੈ, ਲਾਇਕ ਹੈ। ਜੋ ਉਹਨੇ ਜੀਵ ਦੇ ਕਰ ਹੁੰਦਾ ਹੱਥ ਵਿੱਚ ਪਾਇਆ ਲਿਖਿਆ ਉਹੀ ਹੁੰਦਾ, ਜੋ ਕੁਝ ਕਰਨਾ ਉਹਨੇ ਲਿਖ ਪਾਇਆ ਉਹੀ ਹੋਗ ਹੁੰਦਾ। ਹਰਨ ਭਰਨ ਜਾ ਕਾ ਨੇਤਰ ਫੋਰ, ਇਸ ਕਾ ਮੰਤਰੋ ਨਾ ਜਾਣੈ ਹੋਰ। ਹੁਣ ਜਿਹਦੀ ਨੇਤਰ ਤੋਂ ਭਾਵ ਅੱਖ ਫਰਕਣ ਵਿੱਚ ਸੰਸਾਰ ਦਾ ਅਭਾਵ ਹੋ ਜਾਂਦਾ, ਅੱਖ ਝਮਕਣ ਜਿੰਨੇ ਸਮੇਂ ਵਿੱਚ ਦੁਨੀਆਂ ਨੂੰ ਨਾਸ ਕਰ ਸਕਦਾ, ਇੰਨਾ ਵੱਡਾ ਪਰਮੇਸ਼ਰ ਆ ਉਹ। ਤੇ ਭਰਨ ਹੁੰਦਾ ਪਾਲਣਾ ਕਰਦਾ ਸਾਰੇ ਜਗਤ ਦੀ, ਥਾਂ ਥਾਂ ਤੇ ਖਾਣਾ ਦਾਣਾ ਪਹੁੰਚਾਉਂਦਾ। ਜਿਹਦੇ ਅੱਖ ਦੇ ਫੋਰੇ ਵਿੱਚ ਜਗਤ ਦੀ ਪਾਲਣਾ ਹੁੰਦੀ ਹੈ, ਅੱਖ ਦੇ ਫੋਰੇ ਵਿੱਚ ਹਰਨ ਹੁੰਦਾ ਪਰਲੋਂ ਹੁੰਦੀ ਹੈ, ਇਸ ਕਾ ਮੰਤਰ ਨਾ ਜਾਣੈ ਹੋਰ। ਉਸ ਵਾਹਿਗੁਰੂ ਦੀ ਜਿਹੜੀ ਮੰਤਰ ਇੱਥੇ ਹੈ ਸਲਾਹ, ਉਹਦੀ ਸਲਾਹ ਨੂੰ ਉਹ ਤੋਂ ਬਿਨਾਂ ਕੋਈ ਨਹੀਂ ਜਾਣਦਾ। ਪਤਾ ਲੱਗਿਆ ਸਾਇੰਸਦਾਨਾਂ ਨੂੰ ਅੱਜ ਤੱਕ? ਕਈ ਗੱਲਾਂ ਕਹਿੰਦੇ ਨਹੀਂ ਪਤਾ ਲੱਗੀਆਂ ਸਾਨੂੰ, ਤੁਹਾਨੂੰ ਲੱਗਣੀਆਂ ਵੀ ਨਹੀਂ। ਉਹ ਤਾਂ ਮੋੜਾ ਜਿਹਾ ਕਿਤੇ ਕਿਣਕਾ ਜਿਹਾ ਦਿਖਾ ਕੇ ਫੁਲਾਈ ਜਾਂਦਾ ਇਹਨਾਂ ਨੂੰ, ਸ਼ਾਬਾਸ਼ ਵੀ ਪਤਾ ਲੱਗ ਗਿਆ ਹੁਣ ਅਸੀਂ ਆਹ ਖੋਜ ਕਰ ਲਈ। ਤੁਸੀਂ ਕੀ ਕਰਨੀ? ਖੋਜ ਉਹਦੀ ਨਹੀਂ ਹੋ ਸਕਦੀ, ਉਹ ਖੋਜਣ ਦਾ ਵਿਸ਼ਾ ਹੀ ਨਹੀਂ ਹੈ। ਮਹਾਰਾਜ ਨੇ ਇਹ ਗੱਲ ਕਹੀ ਹੈ, ਦਿਲ ਮੈਂ ਖੋਜ, ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਸਾਇੰਸਦਾਨ ਜੇ ਅੱਜ ਸਾਰਾ ਕੁਝ ਛੱਡ ਕੇ ਸਿਰਫ ਭਗਤੀ ਕਰਨ ਲੱਗ ਜਾਣ, ਉਹਨਾਂ ਦੇ ਅੰਦਰ ਜੇ ਅੰਦਰਲੀ ਅੱਖ ਖੁੱਲ੍ਹ ਜੇ, ਆ ਧਰਤੀਆਂ ਤੱਕ ਹੀ ਇੱਥੋਂ ਕਰੋੜਾਂ ਮੀਲਾਂ ਵਾਲੀਆਂ ਧਰਤੀਆਂ ਦਿਖਣ ਲੱਗ ਜਾਂਦੀਆਂ। ਸੱਚਖੰਡ ਤੱਕ ਤਾਂ ਚੱਲਿਆ ਜਾਂਦਾ ਫਿਰ ਬੰਦਾ, ਬ੍ਰਹਿਮੰਡ ਸਾਰੇ ਦਿਖ ਜਾਂਦੇ ਨੇ ਕਿੱਥੇ ਕੀ ਆ ਕਿੱਥੇ ਕੀ ਆ। ਇਹ ਤਾਂ ਵਿਚਾਰੇ ਆਪਣਾ ਜ਼ੋਰ ਜਿਹਾ ਉਦੋਂ ਹੀ ਲਾਈ ਜਾਂਦੇ, ਸ਼ਾਬਾਸ਼ ਬਈ, ਉਹ ਵੀ ਮਹਾਰਾਜ ਦੀ ਲੀਲਾ ਹੀ ਹੈ। ਇੱਧਰ ਨੂੰ ਸਾਰੀ ਦੁਨੀਆਂ ਨੂੰ ਲਾਇਆ ਬਈ, ਬੜੀ ਖੋਜ ਕੀਤੀ, ਸ਼ਾਬਾਸ਼। ਪਰ ਬ੍ਰਹਮ ਗਿਆਨੀ ਦੀ ਤਾਂ ਸਮਰੱਥਾ ਹੀ ਬਹੁਤ ਜ਼ਿਆਦਾ ਹੁੰਦੀ। ਆਨੰਦ ਰੂਪ ਮੰਗਲ ਸਦ ਜਾਕੈ, ਸਰਬ ਥੋਕ ਸੁਣੀਐ ਕਰ ਤਾਕੈ। ਜਿਸ ਆਨੰਦ ਸਰੂਪ ਪਰਮੇਸ਼ਰ ਦੇ ਘਰ ਵਿੱਚ ਸਦਾ ਹੀ ਖੁਸ਼ੀਆਂ ਨੇ, ਮੰਗਲ ਨੇ, ਉਹ ਵਾਹਿਗੁਰੂ ਦੇ ਘਰ ਵਿੱਚ ਸਾਰੇ ਪਦਾਰਥ ਸੁਣੇ ਜਾਂਦੇ ਵੀ ਉਹਦੇ ਘਰ ਵਿੱਚ ਭਾਈ ਸਾਰਾ ਕੁਛ ਹੀ ਹੈ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਜੋ ਪ੍ਰਤੱਖ ਰਾਜਿਆਂ ਵਿੱਚੋਂ ਰਾਜਾ ਰੂਪ ਹੈ, ਰਾਜੇ ਵਿੱਚ ਜੋਤ ਕਿਹਦੀ ਹੈ? ਤਾਂ ਬੰਦਾ ਹੀ ਹੈ, ਚਾਰ ਪੈਸੇ ਆ ਕੇ ਰਾਜਾ ਬਣ ਗਿਆ, ਫੌਜਾਂ ਰੱਖ ਲਈਆਂ। ਜੋਗੀਆਂ ਵਿੱਚੋਂ ਜੋਗੀ ਰੂਪ ਵੀ ਤਾਂ ਆਪ ਹੀ ਹੈ। ਰਾਜਿਆਂ ਵਿੱਚੋਂ ਰਾਜਾ ਤਾਂ ਅਸਲ ਪਰਮੇਸ਼ਰ ਹੀ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਜੋਗੀਆਂ ਵਿੱਚੋਂ ਜੋਗੀ ਰੂਪ ਤਾਂ ਦਸਵੇਂ ਪਾਤਸ਼ਾਹੀ ਬਣ ਕੇ ਬੈਠੇ, ਤਪੱਸਵੀ ਹੋ ਕੇ ਜਿਉਂ ਬੈਠੇ ਯੁੱਗਾਂ ਤੱਕ ਕਮਾਈ। ਤਪੀਆਂ ਵਿੱਚੋਂ ਵੱਡਾ ਤਪੀ ਤੂੰ ਹੈ, ਤੇ ਗ੍ਰਿਸਤੀਆਂ ਵਿੱਚੋਂ ਭੋਗੀ ਰੂਪ ਵੀ ਤੂੰ ਪਰਮੇਸ਼ਰ ਆਪ ਹੈ। ਲੋਕਾਂ ਦੇ ਤਾਂ ਦੋ ਨਿਆਣੇ ਚਾਰ ਹੋਣਗੇ, ਤੇਰੇ 84 ਲੱਖ ਜੂਨ ਹੈ। ਤੂੰ ਵੱਡਾ ਗ੍ਰਿਸਤੀ ਕਿ ਲੋਕ ਵੱਡੇ ਗ੍ਰਿਸਤੀ? ਇਸ ਕਰਕੇ ਸਭ ਤੋਂ ਵੱਡਾ ਤਾਂ ਤੂੰ ਹੀ ਹੈ। ਰਾਜਨ ਮੈਂ ਤੂੰ ਰਾਜਾ ਕਹੀ ਹੈ, ਭੂਮਨ ਮੈਂ ਭੂਮਾ, ਠਾਕੁਰ ਮੈਂ ਠੁਕਰਾਈ ਤੇਰੀ, ਕੋਮਨ ਸਿਰ ਕੋਮਾ, ਸੂਰਨ ਮੈਂ ਸੂਰਾ ਤੂੰ ਕਹੀ ਹੈ, ਭੋਗਨ ਮੈਂ ਭੋਗੀ, ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ, ਜੋਗਨ ਮੈਂ ਜੋਗੀ, ਜੋਗੀ ਅੰਦਰ ਜੋਗੀ ਆ ਤੂੰ, ਭੋਗੀ ਅੰਦਰ ਭੋਗੀ ਆ। ਰਾਜਿਆਂ ਵਿੱਚੋਂ ਸਾਰਿਆਂ ਨਾਲੋਂ ਵੱਡਾ ਰਾਜਾ ਪਰਮੇਸ਼ਰ ਆਪ ਹੀ ਹੈ। ਇਸ ਕਰਕੇ ਗ੍ਰਸਤੀਆਂ ਵਿੱਚੋਂ ਵੀ ਆਪ ਹੀ ਵੱਡਾ, ਸਭ ਕੁਛ ਸਾਰੇ ਪਾਸੇ ਆਪ ਹੀ ਵੱਡਾ। ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਭਗਤਾਂ ਨੇ ਉਹ ਪਰਮੇਸ਼ਰ ਨੂੰ ਧਿਆ ਧਿਆ ਕੇ ਸਿਮਰ ਸਿਮਰ ਕੇ ਸੁਖ ਪਾਇਆ। ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਦਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ, ਵਾਹਿਗੁਰੂ ਹੀ ਹੈ। ਸੋ ਇਸ ਕਰਕੇ ਦੇਖ ਲਓ ਭਾਈ, ਗੁਰੂ ਨਾਨਕ ਦੇਵ ਜੀ ਜੋਗੀਆਂ ਕੋਲ ਗਏ, ਸਿੱਧਾਂ ਕੋਲ ਗਏ, ਸਭ ਹਰਾ ਤੇ, ਉਹ ਉਲਟਾ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਲੱਗ ਪਏ। ਮਹਾਰਾਜ ਆਪ ਗ੍ਰਿਸਤੀਆਂ ਵਿੱਚੋਂ ਵੱਡੇ ਗ੍ਰਿਸਤੀ ਨੇ, ਆਪ ਤਪੱਸਿਆ ਕੀਤੀ ਮਹਾਰਾਜ ਨੇ, ਰੋੜਾਂ ਦੀ ਗੁਰ ਕਰੀ ਵਿਛਾਈ, ਸਾਰਾ ਕੁਝ ਸਤਿਗੁਰੂ ਮਹਾਰਾਜ ਆਪ ਕਰਨ ਯੋਗ ਨੇ। ਭਗਤਾਂ ਨੇ ਧਿਆ ਧਿਆ ਕੇ ਸੁੱਖ ਪ੍ਰਾਪਤ ਕੀਤਾ ਅੱਜ ਤੱਕ, ਪਰ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਵਾਹਿਗੁਰੂ ਦਾ ਅੰਤ ਕੋਈ ਪਾ ਵੀ ਨਹੀਂ ਸਕਦਾ। ਬਸ ਆਪਾਂ ਵਾਰ ਵਾਰ ਇੱਕੋ ਹੀ ਗੱਲ ਤਾਂਹੀਓ ਕਹਿੰਦੇ, ਜਿਵੇਂ ਦੁਨੀਆਂ ਇੱਕ ਗੱਲ ਵਾਰ ਵਾਰ ਕਹਿੰਦੀ ਹੈ ਨਿਆਣਿਆਂ ਨੂੰ ਜਾਂ ਸਿਆਣਿਆਂ ਨੂੰ, ਆਪਾਂ ਪੈਸੇ ਲਿਆ ਪੈਸੇ, ਬਾਕੀ ਗੱਲਾਂ ਫੇਰ ਦੇਖਾਂਗੇ। ਹਰ ਗੱਲ 'ਚ ਆਉਂਦਾ ਨਾ, ਕਿੱਥੇ ਨਹੀਂ ਖਰਚ ਹੁੰਦਾ ਪੈਸਾ? ਕਿਹੜਾ ਕੰਮ ਹੈ ਜਿਹੜਾ ਪੈਸੇ ਤੋਂ ਬਿਨਾਂ ਬਣਦਾ? ਇਹ ਦੁਨਿਆਵੀ ਗੱਲ ਹੈ। ਇੱਧਰ ਜਦੋਂ ਆਪਾਂ ਇਸ ਲਾਈਨ 'ਚ ਆਉਂਦੇ ਹਾਂ, ਇੱਥੇ ਤਾਂ ਇੱਕੋ ਗੱਲ ਹੁੰਦੀ, ਨਾਮ ਰੂਪੀ ਧਨ, ਨਾਮ ਜਪ, ਨਾਮ ਬੰਦਗੀ ਕਰ, ਕਿਉਂਕਿ ਨਾਮ ਤੋਂ ਬਿਨਾਂ ਕੁਛ ਵੀ ਨਹੀਂ ਹੈ। ਬਸ ਜਿਹਦੇ ਮਨ 'ਚ ਇਹ ਗੱਲ ਵੜ ਗਈ ਨਾ ਇੱਕ ਵਾਰ, ਭਾਈ ਨਾਮ ਤੋਂ ਬਿਨਾਂ ਕੁਛ ਨਹੀਂ, ਇਸ ਕਰਕੇ ਨਾਮ ਹੀ ਵੱਡਾ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਜਦੋਂ ਨਾਮ ਹੀ ਹਿਰਦੇ 'ਚ ਆ ਗਿਆ, ਬ੍ਰਹਿਮੰਡਾਂ ਦਾ ਮਾਲਕ ਬਣ ਜਾਂਦਾ ਬੰਦਾ। ਬ੍ਰਹਿਮੰਡਾਂ ਦਾ ਮਾਲਕ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਜਾਂਦਾ, ਪੂਰੀ ਸ੍ਰਿਸ਼ਟੀ ਦਾ ਹੀ ਮਾਲਕ ਹੁੰਦਾ ਨਾਮ ਦੇ ਵਾਸੇ ਤੋਂ। ਇਹ ਤਾਂ ਤੁਸੀਂ ਵਸਾ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ ਭਾਈ ਏਡਾ ਵੱਡਾ ਬਣ ਜਾਂਦਾ ਨਾਮ ਜਪਣ ਨਾਲ। ਜੇ ਪਹਿਲਾਂ ਪਤਾ ਹੁੰਦਾ ਪਹਿਲਾਂ ਹੀ ਵਸਾ ਲੈਂਦੇ। ਜਿਹਦੇ ਹਿਰਦੇ 'ਚ ਨਾਮ ਵਸ ਗਿਆ, ਤਿੰਨੇ ਲੋਕ ਉਹਦੇ ਮੂਹਰੇ ਝੁੱਕ ਝੁੱਕ ਜਾਂਦੇ ਨੇ, ਸਭ ਕੁਛ ਉਹਦੇ ਕੋਲ ਹੁੰਦਾ, ਸਾਰੀ ਕਿਰਪਾ ਉਹਦੇ ਉੱਤੇ ਹੀ ਹੋ ਜਾਂਦੀ ਹੈ।